ਵਾਰ 19 ਦੀ ਪੌੜੀ 4 ਵਿੱਚ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਗੋਏ ਲੜਾ ਦਿਨ ਚਾਰ ਗੁਰਮੁਖ ਜਾਣੀਐ ਮੰਜੀ ਲੈ ਮਿਹਵਾਰ ਚੋਜ ਵਡਾਣੀਐ ਵਰਸੈ ਨਿਜਰ ਧਾਰ ਅੰਮ੍ਰਿਤ ਵਾਣੀਐ ਵੰਜੁਲੀਐ ਚੀਗਾਰ ਮਜਲਸ ਮਾਣੀਐ ਗਾਵਣ ਮਾਜ ਮਲਾਰ ਸੁਗੜ ਸੁਜਾਣੀਐ ਹਉਮੈ ਗਰਬ ਨਿਵਾਰ ਮਨ ਵਸ ਆਣੀਐ ਗੁਰਮੁਖ ਸ਼ਬਦ ਵਿਚਾਰ ਸੱਚ ਸਿਜਾਣੀਐ ਗੁਰਮੁਖ ਸ਼ਬਦ ਵਿਚਾਰ ਸੱਚ ਸਿਜਾਣੀਐ ਗੋਏ ਲੜਾ ਦਿਨ ਚਾਰ ਗੁਰਮੁਖ ਜਾਣੀਐ। ਸਤ ਸੰਗਤ ਇੱਕ ਲਫ਼ਜ਼ ਹੈ ਗੋਇਲ ਵਾਸਾ। ਗੋਇਲ ਵਾਸੇ ਦਾ ਮਤਲਬ ਹੁੰਦਾ ਜਿਵੇਂ ਕੋਈ ਮੱਝਾਂ ਗਾਵਾਂ ਰੱਖਣ ਵਾਲੇ ਜਿਹੜੇ ਲੋਕ ਨੇ ਨਾ, ਮਾਲ ਚਾਰਨਾ ਵੀ ਉਹਨਾਂ ਨੂੰ ਕਹਿੰਦੇ ਆ, ਮੱਝਾਂ ਗਾਵਾਂ ਨੂੰ ਕਹਿੰਦੇ। ਜਦੋਂ ਕਿਤੇ ਮੱਝਾਂ ਗਾਵਾਂ ਚਾਰਨ ਵਾਸਤੇ ਬਾਹਰ ਖੇਤਾਂ ਚ ਜਾਈਏ ਨਾ, ਜਾਂ ਕਿਸੇ ਉਜਾੜ ਜੰਗਲ ਚ, ਤੇ ਉਹਨੂੰ ਕਹਿੰਦੇ ਮੈਂ ਮਾਲ ਚਾਰਨ ਗਿਆ, ਮੈਂ ਮਾਲ ਚਾਰਨ ਚੱਲਿਆ। ਸ਼ਬਦ ਗੋਇਲੜਾ ਤੇ ਗੋਇਲ ਇਸ ਪੌੜੀ ਵਿੱਚ ਆਇਆ ਹੈ। ਕਦੇ ਕਦੇ ਸਾਧ ਸੰਗਤ ਦਾਸ ਨੇ ਜੋ ਵਿਦਵਾਨਾਂ ਨੂੰ ਪੜ੍ਹਿਆ ਹੈ, ਕਦੇ ਕਦੇ ਪੁਰਾਣੇ ਸਮੇਂ ਦੇ ਵਿੱਚ ਜਦੋਂ ਕਿਤੇ ਔੜ ਲੱਗ ਜਾਂਦੀ ਸੀ ਨਾ ਥੋੜੀ ਬਹੁਤੀ, ਤੇ ਕਈ ਲੋਕ ਆਪਣੇ ਪਸ਼ੂਆਂ ਨੂੰ ਲੈ ਕੇ ਤੇ ਦਰਿਆ ਦੇ ਕੰਢੇ ਤੇ ਕੁਝ ਸਮੇਂ ਲਈ ਆਪਣਾ ਵਾਸਾ, ਮਹੀਨਾ 15 ਦਿਨ ਵਾਸਤੇ ਉੱਥੇ ਆਪਣਾ ਵਾਸਾ ਕਰ ਲੈਂਦੇ ਸੀਗੇ, ਤਾਂ ਕਿ ਉੱਥੇ ਪਾਣੀ ਵੀ ਪੀਣ ਵਾਸਤੇ ਮਿਲ ਜਾਏ ਅਤੇ ਥੋੜਾ ਬਹੁਤਾ ਹਰਾ ਭਰਾ ਘਾਹ ਵੀ ਜਿਹੜਾ ਉੱਥੇ ਪਸ਼ੂਆਂ ਦੇ ਖਾਣ ਵਾਸਤੇ ਮਿਲ ਸਕਦਾ, ਉੱਥੇ ਚਰ ਸਕਦੇ ਨੇ। ਉਹਨੂੰ ਗੋਇਲ ਵਾਸਾ ਕਹਿੰਦੇ ਸੀ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਰਾਂ ਨੇ ਗੋਇਲੜਾ ਸ਼ਬਦ ਦੇ ਅਰਥ ਤੇ ਗੋਇਲ ਵਾਸਾ ਦੇ ਅਰਥ ਉਹਨਾਂ ਨੇ ਕੀਤੇ ਨੇ, ਭਾਵ ਥੋੜੇ ਜਿਹੇ ਫਰਕ ਨਾਲ ਹੀ ਨੇ। ਜਿਵੇਂ ਗੁੱਜਰ ਲੋਕ ਆਪਾਂ ਦੇਖਦੇ ਹਾਂ, ਗੁੱਜਰ ਲੋਕ ਇੱਕੋ ਜਗ੍ਹਾ ਦੇ ਉੱਤੇ ਬਹੁਤ ਲੰਮਾ ਸਮਾਂ ਨਹੀਂ ਰਹਿੰਦੇ, 2-4 ਮਹੀਨੇ ਕਿਤੇ ਛਪਰੀਆਂ ਪਾ ਕੇ ਬਹਿ ਗਏ, 2-4 ਮਹੀਨੇ 6 ਮਹੀਨੇ ਕਿਤੇ ਰਹਿ ਲਿਆ, ਤੇ ਉਹਨਾਂ ਦੇ ਕੋਲ ਮੱਝਾਂ ਪਸ਼ੂ ਬਹੁਤ ਹੁੰਦੇ ਨੇ ਉਹਨਾਂ ਕੋਲ, ਗੁੱਜਰਾਂ ਦੇ ਕੋਲ। ਤਾਂ ਜਿੱਥੇ ਉਹਨਾਂ ਨੇ 2-4 ਮਹੀਨੇ 6 ਮਹੀਨੇ ਰਹਿਣਾ ਹੈ ਤੇ ਉੱਥੇ ਰਹਿ ਕੇ ਆਪਣੇ ਡੰਗਰ ਮੱਝਾਂ ਮਾਲ ਆਪਣਾ ਚਾਰਦੇ ਆ, ਦੁੱਧ ਚੋਂਦੇ ਤੇ ਦੁੱਧ ਵੇਚ ਕੇ ਆਪਣਾ ਗੁਜ਼ਰਾਨ ਕਰਦੇ ਆ। ਜਿਤਨਾ ਸਮਾਂ ਉਹਨਾਂ ਗੁੱਜਰਾਂ ਨੇ ਉਸ ਧਰਤੀ ਦੇ ਉੱਤੇ ਜਾਂ ਉਸ ਟਿਕਾਣੇ ਤੇ ਇੱਕ ਪਾਸ ਇੱਕ ਜਗ੍ਹਾ ਤੇ ਰਹਿਣਾ, ਉਹਨੂੰ ਗੋਇਲ ਵਾਸਾ ਕਹਿੰਦੇ ਨੇ। ਮਤਲਬ ਹੈ ਕੁਝ ਸਮੇਂ ਦਾ ਵਾਸਾ। ਗੋਇਲ ਵਾਸਾ ਦਾ ਜਿਹੜਾ ਠੇਠ ਪੰਜਾਬੀ ਵਿੱਚ ਦੱਸਣਾ ਹੋਵੇ ਤੇ ਅਰਥ ਹੈ ਕੁਝ ਸਮੇਂ ਵਾਸਤੇ ਕਿਸੇ ਜਗ੍ਹਾ ਤੇ ਆਪਣਾ ਟਿਕਾਣਾ ਬਣਾ ਕੇ ਰਹਿਣਾ, ਸਦਾ ਲਈ ਨਹੀਂ, ਭਾਵ ਮਹੀਨੇ ਨੂੰ, 2 ਮਹੀਨਿਆਂ ਨੂੰ, 4 ਮਹੀਨਿਆਂ ਨੂੰ ਇੱਥੋਂ ਉੱਠ ਕੇ ਚਲੇ ਜਾਣਾ, ਭਾਵ ਅਸੀਂ ਗੋਇਲ ਵਾਸੇ ਵਾਸਤੇ ਹੀ ਆਏ ਹਾਂ। ਉੱਥੇ ਲੋਕ ਕੋਈ ਬੜੇ ਲੈਂਟਰ ਪਾ ਕੇ ਤੇ ਪੱਕੇ ਮਕਾਨ ਬਣਾ ਕੇ ਨਹੀਂ ਰਹਿੰਦੇ, ਛੋਟੀਆਂ ਮੋਟੀਆਂ ਛੱਪਰੀਆਂ ਬਣਾ ਲਈਆਂ, ਛੰਨ ਬਣਾ ਲਈ ਕਾਨਿਆਂ ਦੀ, ਉੱਥੇ ਰਹਿ ਲਿਆ ਆਪਣੇ ਪਰਿਵਾਰਾਂ ਸਮੇਤ ਤੇ ਮਾਲ ਡੰਗਰ ਪਸ਼ੂ ਚਾਰ ਲਏ, ਆਪ ਦੁੱਧ ਪੀ ਲਿਆ ਤੇ ਜਿਹੜਾ ਬਚਿਆ ਉਹ ਦੁੱਧ ਵੇਚ ਦਿੱਤਾ, ਆਪਣਾ ਗੁਜ਼ਰਾਨ ਕਰਦੇ ਰਹੇ। ਭਾਵ ਗੋਇਲ ਵਾਸਾ ਦਾ ਅਰਥ ਕੁਝ ਸਮੇਂ ਦਾ ਰਹਿਣ ਵਾਸਤੇ ਬਣਾਇਆ ਹੋਇਆ ਟਿਕਾਣਾ, ਇਸ ਨੂੰ ਕਹਿੰਦੇ ਨੇ ਗੋਇਲ ਵਾਸਾ। ਇਹਨੂੰ ਗੋਇਲੜਾ ਸ਼ਬਦ ਵੀ ਵਿਦਵਾਨਾਂ ਨੇ ਲਿਖਿਆ। ਭਾਈ ਗੁਰਦਾਸ ਜੀ ਵੀ ਇਸ ਦਾ ਵਰਣਨ ਕਰਨਗੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹ ਬਚਨ ਆਏ, ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ, ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ, ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ, ਕਿਆ ਥੋੜੜੀ ਬਾਤ ਗੁਮਾਨ। ਫਿਰ ਅੱਗੇ ਪੰਕਤੀਆਂ ਆਈਆਂ, ਜੈਸੇ ਰੈਣ ਪਰਾਹੁਣੇ ਉੱਠ ਚੱਲ ਸੈ ਪ੍ਰਭਾਤ, ਕਿਆ ਤੂੰ ਰੱਤਾ ਗ੍ਰਿਸਤ ਸਿਉ ਸਭ ਫੁੱਲਾਂ ਕੀ ਬਾਗਾਤ। ਗੋਇਲ ਵਾਸੇ ਨਾਲ ਵੀ ਦੱਸਿਆ ਤੇ ਪ੍ਰਾਹੁਣਾ ਬਣ ਕੇ ਵੀ ਦੱਸਿਆ ਕਿ ਤੂੰ 4 ਦਿਨਾਂ ਦਾ ਪ੍ਰਾਹੁਣਾ ਹੈ। ਫਿਰ ਦੱਸਿਆ ਕਿਆ ਥੋੜੜੀ ਬਾਤ ਗੁਮਾਨ, ਇੱਥੇ ਤੇ ਸੱਜਣਾ ਗੋਇਲ ਵਾਸਾ ਆਇਆ ਤੇਰਾ, ਭਾਵ ਇੱਥੇ ਤੇ 4 ਦਿਨਾਂ ਲਈ ਤੂੰ ਆਇਆ, ਉੱਠ ਕੇ ਤੁਰ ਜਾਣਾ, ਕਾਹਦੇ ਲਈ ਹਉਮੈ ਹੰਕਾਰ ਦੀਆਂ ਗੱਲਾਂ ਕਰਦਾ, ਕਾਹਦੇ ਲਈ ਹਉਮੈ ਦੇ ਵਿੱਚ ਗਰਸਿਆ ਹੋਇਆ। ਇਸ ਲਈ ਨਿਮਰਤਾ ਵਿੱਚ ਰਹਿ, ਰੱਬ ਦੀ ਬੰਦਗੀ ਕਰ ਤੇ ਪ੍ਰਭੂ ਦੇ ਚਰਨਾਂ ਵਿੱਚ ਕਬੂਲ ਹੋ ਜਾ। ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਹਿ ਰਹੇ, ਗੋਏ ਲੜਾ ਦਿਨ ਚਾਰ ਗੁਰਮੁਖ ਜਾਣੀਐ, ਕਹਿੰਦੇ ਸੰਸਾਰ ਦੇ ਵਿੱਚ ਚੌਂ ਦਿਨਾਂ ਦਾ ਇਹ ਗੋਇਲ ਵਾਸਾ ਹੈ, ਕੁਝ ਸਮੇਂ ਵਾਸਤੇ ਆਏ ਹਾਂ, ਪਰ ਇਸ ਗੱਲ ਨੂੰ ਗੁਰਮੁਖ ਜਨ ਹੀ ਜਾਣਦੇ ਹਨ। ਗੁਰੂ ਦੇ ਆਸ਼ੇ ਤੇ ਚੱਲਣ ਵਾਲਿਆਂ ਨੇ ਇਹ ਜਾਣ ਲਿਆ ਕਿ ਦੁਨੀਆਂ ਵਿੱਚ ਕੁਝ ਸਮੇਂ ਦਾ ਹੀ ਸਾਡਾ ਨਿਵਾਸ ਹੈ, ਤੁਰ ਜਾਣਾ ਹੈ ਸੰਸਾਰ। ਮੰਜੀ ਲੈ ਮਿਹਵਾਰ ਚੋਜ ਵਡਾਣੀ ਹੈ, ਗੋਇਲ ਵਾਸਾ ਜ਼ਿਕਰ ਕਰ ਰਹੇ ਨੇ। ਕਹਿੰਦੇ ਮਾਹੀ ਲੋਕ, ਮਾਹੀ ਲੋਕ ਮਤਲਬ ਮਹੀਆਂ ਚਾਰਨ ਵਾਲੇ, ਮੱਝ ਨੂੰ ਮਹੀਂ ਵੀ ਕਹਿੰਦੇ ਨੇ। ਇਹ ਮਾਝੇ ਦਾ ਬੋਲ ਹੈ ਸਾਧ ਸੰਗਤ, ਜਿਵੇਂ ਆਪਾਂ ਮੱਝ ਸ਼ਬਦ ਵਰਤਦੇ ਮੱਝ, ਮਾਲਵੇ ਦੇ ਵਿੱਚ ਭੈਂਸ ਵੀ ਕਹਿੰਦੇ ਉਹਨੂੰ ਮੱਝ ਨੂੰ। ਤੇ ਮਾਹੀ ਲੋਕ ਉਹਨਾਂ ਲੋਕਾਂ ਨੂੰ ਵੀ ਕਹਿੰਦੇ ਨੇ ਜਿਹੜੇ ਮਹੀਆਂ ਚਾਰਨ ਵਾਲੇ, ਭਾਵ ਮੱਝੀਆਂ ਚਾਰਨ ਵਾਲੇ। ਮਾਝੇ ਦੇ ਵਿੱਚ ਮੱਝ ਨੂੰ, ਭੈਂਸ ਨੂੰ ਮਹੀਂ ਵੀ ਕਹਿੰਦੇ। ਮੈਂ ਮਹੀਆਂ ਚਾਰਨ ਚੱਲਿਆ ਹਾਂ, ਭਾਈ ਮਹੀਂ ਚੋਲਾ ਵੀ ਮੱਝ ਚੋਲਾ। ਤੋ ਮੰਜੀ ਲੈ ਮਿਹਵਾਰ ਚੋਜ ਵਡਾਣੀ ਹੈ, ਮਾਹੀ ਲੋਕ ਮਹੀਆਂ ਚਾਰਨ ਵਾਸਤੇ ਲੈ ਜਾਂਦੇ ਹਨ ਤੇ ਉੱਥੇ ਵੱਡੇ ਅਸਚਰਜ ਕੌਤਕ ਕਰਦੇ ਆ। ਕੋਈ ਕਬੱਡੀਆਂ ਖੇਡਦਾ, ਕੋਈ ਕੁਛ ਖੇਡਦਾ, ਕੋਈ ਕੁਝ ਖੇਡਦਾ, ਆਪਣਾ ਟਾਈਮ ਪਾਸ ਕਰਦੇ ਆ। ਤਰ੍ਹਾਂ ਤਰ੍ਹਾਂ ਦੇ ਚੋਜ ਕਰਦੇ ਨੇ ਉਹ ਜਿਹੜੇ ਲੋਕ ਨੇ। ਹੈ ਗੋਇਲ ਵਾਸਾ, ਕੁਝ ਸਮੇਂ ਦਾ ਵਾਸਾ ਹੈ। ਇਹ ਗੁਰਮੁਖ ਜਨਾਂ ਨੇ ਸਮਝ ਲਿਆ ਹੈ, ਇਹ ਦੁਨੀਆਂ ਵਿੱਚ ਜਿਹੜੇ ਲੋਕ ਕੌਤਕ ਕਰ ਰਹੇ ਆ, ਖਾ ਲਿਆ, ਪੀ ਲਿਆ, ਪਹਿਨ ਲਿਆ, ਭੱਜ ਲਿਆ, ਦੌੜ ਲਿਆ, ਪੁੱਤ ਹੋ ਗਏ, ਧੀਆਂ ਹੋ ਗਈਆਂ, ਪੋਤੇ ਹੋ ਗਈਆਂ, ਪੋਤੇ ਹੋ ਗਏ, ਦੋਤੇ ਦੋਤੀਆਂ ਹੋ ਗਏ, ਆ ਸੰਸਾਰ ਦੇ ਕਾਰੋਬਾਰ, ਦੁਨੀਆਂ ਦੇ ਧੰਦੇ। ਇਹ ਗੁਰਮੁਖ ਜਨ ਸਮਝਦੇ ਵੀ ਇੱਥੇ ਗੋਇਲ ਵਾਸਾ ਹੈ ਤੇ ਇਹੋ ਹੀ ਖੇਡਾਂ ਚਾਰ ਦਿਨ ਦੀਆਂ ਇੱਥੇ ਲੋਕ ਖੇਡ ਰਹੇ। ਵਰਸੈ ਨਿੱਜਰ ਧਾਰ ਅੰਮ੍ਰਿਤ ਵਾਣੀ ਹੈ, ਜਿਹੜੇ ਫਿਰ ਗੁਰਮੁਖ ਜਨ ਨੇ ਸਾਧ ਸੰਗਤ ਵਰਸਦੀ ਹੈ ਇੱਕ ਰਸ ਧਾਰਾ ਅੰਮ੍ਰਿਤ ਦੇ ਰੰਗ ਵਾਲੀ ਉਹਨਾਂ ਗੁਰਮੁਖਾਂ ਦੇ ਅੰਦਰ। ਕਿਹੜੀ ਧਾਰਾ ਜੀ? ਕਹਿੰਦੇ ਨਿਰਮਲ ਜਲ ਦੀ ਧਾਰਾ ਸਮਝੋ ਉਹਨਾਂ ਦੇ ਅੰਦਰ ਵਰਸਦੀ, ਮੀਂਹ ਪੈਂਦਾ ਉਹਨਾਂ ਦੇ ਅੰਦਰ ਗੁਰਮੁਖ ਜਨਾਂ ਦੇ। ਕਾਹਦਾ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਿਉਂ ਇਹ ਬਾਤ ਭਾਈ ਗੁਰਦਾਸ ਜੀ ਨੇ ਆਖੀ? ਕਿਉਂਕਿ ਉਹਨਾਂ ਨੂੰ ਪਤਾ ਹੈ ਅਸੀਂ ਸੰਸਾਰ ਤੋਂ ਚਲੇ ਜਾਣਾ, ਕੁਝ ਦਿਨ ਰਹਿਣ ਵਾਸਤੇ ਗੋਇਲ ਵਾਸਾ ਹੀ ਕੱਟਣ ਆਏ ਹਾਂ। ਜੇ ਚਲੇ ਜਾਣਾ ਹੈ ਤੇ ਫਿਰ ਜੀਵਨ ਦੀ ਬਾਜੀ ਜਿੱਤ ਕੇ ਜਾਈਏ। ਐਸੀ ਅੰਮ੍ਰਿਤ ਦੀ ਧਾਰਾ ਫਿਰ ਉਹਨਾਂ ਦੇ ਅੰਦਰ ਵਰਸਦੀ ਹੈ। ਵੰਜੁਲੀਆਂ ਚੀਗਾਰ ਮਜਲਸ ਮਾਣੀ ਹੈ, ਉਹ ਜਿਹੜੇ ਮਾਹੀ ਲੋਕ, ਮੱਝੀਆਂ ਚਾਰਨ ਵਾਲੇ ਲੋਕ ਨੇ ਜਿਹੜੇ, ਉਹ ਵੰਜਲੀਆਂ ਦੀ ਧੁਨ ਸੁਣ ਕੇ ਮਜਲਸ ਦੇ ਵਿੱਚ ਮੌਜਾਂ ਮਾਣਦੇ, ਵੰਜਲੀਆਂ ਵਜਾਉਂਦੇ ਆ, ਕਬੱਡੀਆਂ ਖੇਡਦੇ, ਗੀਤ ਗਾਉਂਦੇ ਆ। ਇਹ ਸੰਸਾਰ ਦੀ ਖੇਡ, ਜਗਤ ਦੀ ਖੇਡ ਹੈ। ਇਸੇ ਤਰ੍ਹਾਂ ਗੁਰਮੁਖ ਜਨਾਂ ਵਾਸਤੇ ਗਾਵਣ ਮਾਝ ਮਲਾਰ ਸੁਗੜ ਸਜਾਣੀ ਹੈ, ਕੋਈ ਮਾਝ ਗਾਉਂਦਾ ਹੈ, ਕੋਈ ਮਲਾਰ ਰਾਗ ਗਾਉਂਦਾ ਹੈ, ਬੜੇ ਸੁਗੜ ਤੇ ਸਿਆਣੇ ਸਾਧ ਸੰਗਤ ਉਹ ਸੰਸਾਰ ਜਗਤ ਵਿੱਚ ਨੇ। ਹੈ ਗੋਇਲ ਵਾਸਾ, ਕੋਈ ਮਾਝ ਗਾਵੇ, ਮਲਾਰ ਗਾਵੇ, ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਖੇਡੇ। ਤਿਆ ਹੀ ਜਿਹੜੇ ਵਿਚਾਰਵਾਨ ਲੋਕ ਹਨ ਉਹ ਭਗਤੀ ਕਰਕੇ ਪਰਮਾਤਮਾ ਕੋਲੋਂ ਪ੍ਰਭੂ ਦੀ ਮਿਹਰ ਦਾ ਮੀਂਹ ਮੰਗਦੇ ਹਨ। ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ, ਸ਼ੁਰੂ ਚ ਪੌੜੀ ਦੇ ਸ਼ੁਰੂ ਵਿੱਚ ਦਾਸ ਨੇ ਬੇਨਤੀ ਕੀਤੀ ਸੀ ਵਿਚਾਰ ਕਰਦਿਆਂ ਕਿ ਜਦੋਂ ਕੁਝ ਸਮੇਂ ਦੀ ਔੜ ਲੱਗ ਜਾਂਦੀ ਨਾ, ਉਸ ਵੇਲੇ ਕਈ ਲੋਕ ਦਰਿਆਵਾਂ ਦੇ ਕੰਢਿਆਂ ਤੇ ਬਹਿੰਦੇ ਜਾ ਕੇ ਉਹ ਮਲਾਰ ਮਾਝ ਗਾਉਂਦੇ ਵੀ ਰੱਬਾ ਮੀਂਹ ਪਾ, ਮੀਂਹ ਪਾ। ਮਲਾਰ ਦੇ ਵਿੱਚ ਗੀਤ ਗਾਉਂਦੇ ਨੇ, ਇਹ ਰਾਗ ਨੇ, ਮਲਾਰ ਰਾਗ ਜਿਹੜਾ ਖੜਾਓ ਦਾ ਰਾਗ ਹੈ। ਜਿਵੇਂ ਮਲਾਰ ਰਾਗ ਚ ਪਾਤਸ਼ਾਹ ਨੇ ਸਾਵਣ ਦੇ ਮਹੀਨੇ ਦਾ ਬਹੁਤ ਜ਼ਿਕਰ ਕੀਤਾ, ਨਾਨਕ ਸਾਵਣ ਜੇ ਵਸੈ ਚੌਂ ਉਵਾਹਾ ਹੋਏ, ਨਾਗਾਂ ਮਿਰਗਾਂ ਮੱਛੀਆਂ ਰਸੀਆਂ ਹਰ ਤਨ ਹੋਏ। ਇਹ ਮਲਾਰ ਰਾਗ ਦੀ ਵਾਰ ਹੈ। ਤੋ ਸਾਧ ਸੰਗਤ ਜਿਹੜੇ ਗੁਰਮੁਖ ਜਨ ਹਨ ਉਹ ਵੀ ਸੰਸਾਰ ਜਗਤ ਵਿੱਚ ਸਮਝਦੇ ਨੇ ਅਸੀਂ ਗੋਇਲ ਵਾਸਾ ਕੱਟਣ ਆਏ ਹਾਂ ਚਾਰ ਦਿਨਾਂ ਵਾਸਤੇ। ਉਹ ਵੀ ਗਾਉਂਦੇ ਨੇ ਪ੍ਰਭੂ ਦੇ ਗੀਤ, ਕਹਿੰਦੇ ਨੇ ਵਾਹਿਗੁਰੂ ਸਾਡੇ ਉੱਤੇ ਆਪਣੀ ਮਿਹਰ ਦਾ ਮੀਂਹ ਪਾ, ਸਾਡੇ ਉੱਤੇ ਆਪਣੀ ਬਖਸ਼ਿਸ਼ ਦਾ ਮੀਂਹ ਵਰਾ, ਸਾਡੇ ਮਨ ਹਿਰਦੇ ਦੇ ਵਿੱਚ ਗੁਰ ਸ਼ਬਦ ਦੀ ਬਰਸਾਤ ਲਾ ਸਾਡੇ ਅੰਦਰ, ਅਸੀਂ ਵੀ ਭਿੱਜੀਏ ਤੇਰੇ ਗੀਤ ਗਾਈਏ, ਤ੍ਰਿਪਤ ਹੋਈਏ, ਆਨੰਦ ਮਾਣੀਏ। ਹਉਮੈ ਗਰਭ ਨਿਵਾਰ ਮਨ ਵਸ ਆਣੀ ਹੈ, ਜਿਹੜੇ ਗੁਰਮੁਖ ਜਾਣਿਆ ਉਹ ਫਿਰ ਸੰਸਾਰ ਜਗਤ ਦੇ ਵਿੱਚ ਹਉਮੈ ਹੰਕਾਰ ਨੂੰ ਹਟਾ ਕੇ ਆਪਣੇ ਮਨ ਤੋਂ ਪਰੇ ਆਪਣੇ ਮਨ ਨੂੰ ਆਪਣੇ ਵਸ ਵਿੱਚ ਕਰਦੇ ਤੇ ਜਪਦੇ ਹਨ ਸਤਨਾਮ ਸ੍ਰੀ ਵਾਹਿਗੁਰੂ। ਗੁਰਮੁਖ ਸ਼ਬਦ ਵਿਚਾਰ ਸੱਚ ਸਿਝਾਣੀ ਹੈ, ਗੁਰਮੁਖ ਜਨ ਜਾਣਦੇ ਹਨ ਇੱਥੇ ਚਾਰ ਦਿਨਾਂ ਵਾਸਤੇ ਆਏ ਹਾਂ, ਇਸ ਲਈ ਉਹ ਸ਼ਬਦ ਨੂੰ ਵਿਚਾਰ ਵਿਚਾਰ ਕੇ, ਸ਼ਬਦ ਨੂੰ ਹਿਰਦੇ ਵਿੱਚ ਵਸਾ ਵਸਾ ਕੇ ਵਿਚਾਰ ਕਰਦਿਆਂ ਕਰਦਿਆਂ ਉਹ ਸੱਚੇ ਪ੍ਰਭੂ ਨੂੰ ਸਿਝਾਣ ਲੈਂਦੇ ਹਨ। ਸੱਚ ਸਿਝਾਣੀ ਹੈ, ਸੱਚੇ ਪ੍ਰਭੂ ਨੂੰ ਪਛਾਣ ਲੈਂਦੇ ਹਨ, ਉਹਦੇ ਨਾਲ ਫਿਰ ਗੁਰਮੁਖ ਜਨਾਂ ਦੀ ਸਾਂਝ ਪੈ ਜਾਂਦੀ ਹੈ। ਭਾਵ ਕੀ ਹੈ ਸਾਰੀ ਪੌੜੀ ਦਾ? ਭਾਈ ਗੁਰਮੁਖ ਜਨ ਸੰਸਾਰ ਵਿੱਚ ਚਿੱਤ ਖੋਭ ਕੇ ਕਦੇ ਨਹੀਂ ਰਹਿੰਦੇ, ਚਿੱਤ ਉਹਨਾਂ ਦਾ ਖੁੱਭਿਆ ਹੋਇਆ ਪਰਮੇਸ਼ਰ ਵਾਲੇ ਪਾਸੇ, ਸਦਾ ਮੋਹ ਮਾਇਆ ਪਦਾਰਥਾਂ ਦੇ ਤਿਆਗੀ ਤੇ ਹਰ ਦਮ ਆਪਣੇ ਆਪ ਨੂੰ ਸੰਸਾਰ ਤੋਂ ਕੂਚ ਕਰ ਜਾਣਾ ਹੀ ਜਾਣਦੇ ਹਨ ਕਿ ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ ਦੁਨੀਆਂ ਤੋਂ ਚਲੇ ਜਾਣਾ। ਇਸ ਲਈ ਸੁਰਤ ਨੂੰ ਗੁਰੂ ਦੇ ਸ਼ਬਦ ਵਿੱਚ ਪਰੋ ਕੇ ਉੱਚੇ ਜੀਵਨ ਵਾਲੇ ਬਣੇ ਰਹਿੰਦੇ ਹਨ। ਵਾਰ 19 ਦੀ ਪੌੜੀ 5 ਵਿੱਚ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ ਸਤਿਕਾਰਯੋਗ ਪੂਜਨੀਕ ਮਹਾਨ ਗੁਰਮਤ ਦੇ ਬਾਣੀ ਦੇ ਵਿਆਖਿਆਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ। ਵਾਟ ਵਟਾਊ ਰਾਤ ਸਰਾਈ ਵਸਿਆ, ਉੱਠ ਚੱਲਿਆ ਪ੍ਰਭਾਤ ਮਾਰਗ ਦੱਸਿਆ, ਨਾਹੇ ਪਰਾਈ ਤਾਤ ਨਾ ਚਿਤ ਰਹੱਸਿਆ, ਮੋਏ ਨਾ ਪੁੱਛੇ ਜਾਤ ਵਿਵਾਹੇ ਨਾ ਹੱਸਿਆ, ਦਾਤਾ ਕਰੇ ਸੁਦਾਤ ਨਾ ਭੁੱਖਾ ਤੱਸਿਆ, ਗੁਰ ਸਿਮਰਨ ਵਾਤ ਕਮਲ ਵਗਸਿਆ, ਗੁਰਮੁਖ ਸਿਮਰਨ ਵਾਤ ਕਮਲ ਵਿਗਸਿਆ, ਗੁਰਮੁਖ ਸਿਮਰਨ ਵਾਤ ਕਮਲ ਵਿਗਸਿਆ, ਗੁਰਮੁਖ ਸਿਮਰਨ ਵਾਤ ਕਮਲ ਵਿਗਸਿਆ। ਸਾਧ ਸੰਗਤ ਭਾਈ ਸਾਹਿਬ ਭਾਈ ਗੁਰਦਾਸ ਜੀ ਕਿਸ ਦੀ ਦਲੀਲ ਦੇ ਰਹੇ ਨੇ? ਕਹਿਣ ਲੱਗੇ ਕੋਈ ਰਾਹੀ ਮੁਸਾਫਰ ਪੈਂਡਾ ਤੈਅ ਕਰ ਰਿਹਾ ਹੋਵੇ ਤੇ ਰਸਤੇ ਚ ਉਹਨੂੰ ਪੈ ਜਾਵੇ ਕਿਤੇ ਰਾਤ, ਤੇ ਕਿਸੇ ਸਰਾਂ ਦੇ ਵਿੱਚ ਰਾਤ ਕੱਟ ਲਏ ਹੁਣ, ਤੇ ਉਸ ਸਰਾਂ ਦੇ ਨਾਲ ਉਹਦਾ ਕਿੰਨਾ ਕੁ ਮੋਹ ਪੈਂਦਾ, ਉਸ ਸਰਾਂ ਦੇ ਨਾਲ ਸਾਧ ਸੰਗਤ ਉਹਦਾ ਕਿੰਨਾ ਕੁ ਮੋਹ ਪਿਆਰ ਤੇ ਉਹਦੇ ਅੰਦਰ ਮਮਤਾ ਜਾਗਦੀ। ਜਿਹੜੇ ਉਸ ਸਰਾਂ ਚ ਬਾਕੀ ਵਸਣ ਵਾਲੇ ਲੋਕ ਨੇ ਉਹਨਾਂ ਨਾਲ ਉਹਦਾ ਕਿੰਨਾ ਕੁ ਸਨੇਹ ਤੇ ਪਿਆਰ ਬਣਦਾ। ਜਿਹੜੇ ਗੁਰਮੁਖ ਜਨ ਹਨ ਉਹ ਇਸ ਜ਼ਿੰਦਗੀ ਨੂੰ ਸਰਾਂ ਦੇ ਵਿੱਚ ਹੀ ਵਸਿਆ ਹੋਇਆ ਸਮਝਦੇ ਨੇ। ਭਾਵਾ ਜਗਤ ਸੰਸਾਰ ਜਿਹੜਾ ਇੱਕ ਸਰਾਂ ਆ, ਇਹਦੇ ਵਿੱਚ ਆਪਾਂ ਰਾਤ ਕੱਟਣ ਵਾਸਤੇ ਆਏ ਹਾਂ, ਸਵੇਰੇ ਉੱਠ ਕੇ ਤੁਰ ਪੈਣਾ, ਜ਼ਿੰਦਗੀ ਮੁਕੀ ਤੁਰ ਪੈਣਾ। ਜ਼ਿੰਦਗੀ ਇੱਕ ਰਾਤ ਦੀ ਤਰ੍ਹਾਂ ਹੈ ਤੇ ਰਾਤ ਕੱਟ ਕੇ ਕੱਲ ਨੂੰ ਚਲੇ ਜਾਣਾ। ਕਾਹਦੀ ਮੈਂ ਮੇਰੀ ਤੇ ਕਾਹਦਾ ਹੰਕਾਰ ਤੇ ਕਾਹਦਾ ਗਰਬ, ਕਾਹਦੀਆਂ ਮੱਲਾਂ ਮਾਰਨੀਆਂ ਤੇ ਕਾਹਦੇ ਵਾਸਤੇ ਦੂਜਿਆਂ ਨਾਲ ਈਰਖਾ ਕਰਨੀ, ਜੇ ਜ਼ਿੰਦਗੀ ਇੱਕ ਸਰਾਂ ਵਿੱਚ ਰਾਤ ਕੱਟਣ ਦੇ ਬਰਾਬਰ ਹੀ ਹੈ। ਤਾਂ ਹੁਣ ਬਚਨ ਸੁਣਨੇ, ਕਹਿਣ ਲੱਗੇ ਵਾਟ ਵਟਾਊ ਰਾਤ ਸਰਾਈ ਵਸਿਆ। ਵਾਟ ਵਟਾਊ ਦਾ ਅਰਥ, ਵਾਟ ਦਾ ਅਰਥ ਰਸਤਾ ਤੇ ਵਟਾਊ ਦਾ ਅਰਥ ਹੁੰਦਾ ਮੁਸਾਫਰ ਯਾਤਰੀ। ਵਾਟ ਵਟਾਊ ਰਾਹ ਦਾ ਮੁਸਾਫਰ। ਕਹਿਣ ਲੱਗੇ ਰਸਤੇ ਜਾਂਦਾ ਹੋਇਆ ਕੋਈ ਮੁਸਾਫਰ ਯਾਤਰੀ ਰਾਤ ਨੂੰ ਕਿਸੇ ਸਰਾਂ ਦੇ ਵਿੱਚ ਵਸ ਗਿਆ, ਰਾਤ ਕੱਟਣ ਵਾਸਤੇ ਠਹਿਰ ਗਿਆ। ਉੱਠ ਚੱਲਿਆ ਪ੍ਰਭਾਤ ਮਾਰਗ ਦੱਸਿਆ। ਜਦੋਂ ਪ੍ਰਭਾਤ ਹੋਈ, ਪਹੁ ਫੁੱਟੀ, ਆਪਣਾ ਰਸਤਾ ਉਹਨੂੰ ਨਜ਼ਰ ਆਇਆ ਤੇ ਉੱਠ ਕੇ ਤੁਰ ਪਿਆ, ਭਾਵ ਆਪਣੇ ਰਾਹੇ ਪੈ ਗਿਆ ਤੇ ਰਾਤ ਮੁੱਕ ਗਈ ਆ, ਚਲੋ ਅਗਲਾ ਪੈਂਡਾ ਤੈਅ ਕਰੀਏ। ਨਾਹੇ ਪਰਾਈ ਤਾਤ ਨਾ ਚਿੱਤ ਰਹੱਸਿਆ, ਉਸਨੂੰ ਨਾ ਪਰਾਈ ਈਰਖਾ ਹੋਈ ਤੇ ਨਾ ਉਸਦਾ ਚਿੱਤ ਕਿਸੇ ਪਰਾਈ ਖੁਸ਼ੀ ਦੇ ਉੱਤੇ ਖੁਸ਼ ਹੋਇਆ। ਹੁਣ ਰਾਤ ਕੱਟਣ ਵਾਸਤੇ ਉਹ ਤੇ ਰੁਕਿਆ ਸੀ, ਮੁਸਾਫਰ ਸੀ ਉਹ ਯਾਤਰੀ, ਕਹਿੰਦੇ ਕਿਸੇ ਨਾਲ ਉੱਥੇ ਉਹਨੇ ਰਾਤ ਰਹਿ ਕੇ ਈਰਖਾ ਕੀਤੀ ਤੇ ਕਿਸੇ ਦੂਸਰੇ ਦੀ ਖੁਸ਼ੀ ਵਿੱਚ ਉਹਨੇ ਕੋਈ ਭੰਗੜੇ ਪਾਏ, ਬੜਾ ਖੁਸ਼ ਹੋਇਆ ਕਿਤੇ ਵੀ ਆਹ ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ। ਨਾਹੇ ਪਰਾਈ ਤਾਤ, ਨਾ ਉਹਦੇ ਅੰਦਰ ਪਰਾਈ ਤਾਤ ਭਾਵ ਈਰਖਾ, ਨਾ ਚਿੱਤ ਰਹੱਸਿਆ ਤੇ ਨਾ ਉਸਦਾ ਚਿੱਤ ਰਹੱਸਿਆ ਦਾ ਅਰਥ ਹੁੰਦਾ ਖੁਸ਼ੀ ਮਨਾਉਣੀ, ਭਾਵ ਨਾ ਉਸਦਾ ਚਿੱਤ ਕਿਸੇ ਪਰਾਈ ਖੁਸ਼ੀ ਦੇ ਉੱਤੇ ਖੁਸ਼ ਹੋਇਆ, ਭਾਵ ਉਸਨੂੰ ਕੋਈ ਕਿਸੇ ਨਾਲ ਰਾਗ ਦਵੈਕ ਨਹੀਂ ਹੈ। ਗੁਰਮੁਖਾਂ ਦਾ ਜੀਵਨ ਕੀ ਹੈ? ਵਿਸਰ ਗਈ ਸਭ ਤਾਤ ਪਰਾਈ, ਪਰ ਕਦੋਂ ਤੋਂ? ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਪਰ ਬਚਨ ਸੁਣਨੇ, ਕਹਿਣ ਲੱਗੇ ਰਾਹੀ ਮੁਸਾਫਰ ਨੇ ਰਾਤ ਕੱਟੀ ਸਰਾਂ ਚ, ਸਵੇਰੇ ਉੱਠ ਕੇ ਤੁਰ ਪਿਆ, ਨਾ ਕਿਸੇ ਨਾਲ ਈਰਖਾ ਕੀਤੀ, ਨਾ ਕਿਸੇ ਦੀ ਖੁਸ਼ੀ ਵਿੱਚ ਕੋਈ ਭੰਗੜੇ ਪਾਏ, ਨਾ ਕਿਸੇ ਨਾਲ ਖੁਸ਼ੀ ਸਾਂਝੀ ਕੀਤੀ। ਮੋਏ ਨਾ ਪੁੱਛੇ ਜਾਤ ਵਿਵਾਹ ਨਾ ਹੱਸਿਆ, ਹੁਣ ਉਸ ਸਰਾਂ ਦੇ ਵਿੱਚ ਉਹਨੇ ਕਿਸੇ ਮੋਏ ਹੋਏ ਦੀ ਜਾਤ ਪੁੱਛੀ ਕੋਈ, ਨਾ ਕਿਸੇ ਨੂੰ ਉਹਨੇ ਕੋਈ ਜਾਤ ਪੁੱਛੀ, ਤੇ ਨਾ ਕਿਸੇ ਦਾ ਵਿਆਹ ਦੇਖ ਕੇ ਹੱਸਿਆ, ਕਿਸੇ ਦੇ ਵਿਆਹ ਚ ਨਾ ਉਹਨੇ ਕੋਈ ਖੁਸ਼ੀ ਮਨਾਈ, ਕਿਉਂਕਿ ਉੱਥੇ ਰਾਤ ਕੱਟਣ ਵਾਸਤੇ ਸਰਾਂ ਚ ਠਹਿਰਿਆ। ਦਾਤਾ ਕਰੇ ਜੋ ਦਾਤ, ਨਾ ਭੁੱਖਾ ਤੱਸਿਆ। ਸਾਧ ਸੰਗਤ, ਇਸੇ ਤਰ੍ਹਾਂ ਜਿਹੜੇ ਗੁਰਮੁਖ ਜਨ ਰੱਬ ਦੇ ਪਿਆਰੇ, ਉਹ ਸਰਾਂ ਦਾ ਵਾਸਾ ਜਾਣ ਕੇ ਹੀ ਇਸ ਸੰਸਾਰ ਵਿੱਚ ਅਲੇਪ ਰਹਿੰਦੇ ਨੇ, ਖੁਭਦੇ ਨਹੀਂ। ਵਾਹਿਗੁਰੂ ਦਾਤਾ ਜੋ ਦਾਤ ਦਵੇ ਉਹ ਲੈ ਲੈਂਦੇ ਹਨ। ਇਹ ਨਹੀਂ ਕਹਿੰਦੇ ਕਿ ਅਸੀਂ ਭੁੱਖੇ ਹਾਂ, ਅਸੀਂ ਧਿਆਏ ਹਾਂ, ਰੱਬਾ ਤੂੰ ਸਾਨੂੰ ਆਹ ਨਹੀਂ ਦਿੱਤਾ, ਪਰਮੇਸ਼ਰ ਤੂੰ ਸਾਨੂੰ ਆਹ ਨਹੀਂ ਦਿੱਤਾ, ਗਿਲੇ ਸ਼ਿਕਵੇ ਨਹੀਂ ਕਰਦੇ, ਕਿਉਂਕਿ ਰਾਤ ਕੱਟਣ ਦੇ ਬਰਾਬਰ ਉਹ ਆਪਣੇ ਆਪ ਨੂੰ ਇਸ ਸੰਸਾਰ ਜਗਤ ਸਰਾਂ ਵਿੱਚ ਮੁਸਾਫਰ ਹੀ ਸਮਝਦੇ ਹਨ। ਗੁਰਮੁਖ ਸਿਮਰਨ ਵਾਤ ਕਮਲ ਵਿਗਸਿਆ, ਜਿਹੜੇ ਗੁਰਮੁਖ ਲੋਕ ਆ ਪਰਮੇਸ਼ਰ ਦੇ ਨਾਮ ਜਪਦੇ, ਉਸ ਦੇ ਚਰਨਾਂ ਨਾਲ ਜੁੜ ਕੇ ਸਿਮਰਨ ਕਰਦੇ ਅਤੇ ਸਦੀਵੀ ਕਾਲ ਵਾਸਤੇ ਪ੍ਰਭੂ ਪਰਮਾਤਮਾ ਦੀ ਯਾਦ ਵਿੱਚ ਜੁੜ ਕੇ ਗੁਰਮੁਖ ਜਨ ਕਮਲ ਫੁੱਲ ਦੀ ਤਰ੍ਹਾਂ ਖਿੜੇ ਹੀ ਰਹਿੰਦੇ ਹਨ, ਸਦੀਵੀ ਕਾਲ ਵਾਸਤੇ ਖਿੜੇ, ਅਨੰਤ ਪ੍ਰਸੰਨ ਰਹਿੰਦੇ ਹਨ, ਕਿਉਂਕਿ ਅੱਜ ਰਾਤ ਕੱਟੀ ਜ਼ਿੰਦਗੀ ਦੀ, ਕੱਲ ਨੂੰ ਉੱਠ ਕੇ ਤੁਰ ਪੈਣਾ, ਮੁਸਾਫਰ ਹਾਂ ਅਸੀਂ। ਇੱਕ ਵਿਦਵਾਨ ਕਵੀ ਹੈ ਸਾਧ ਸੰਗਤ, ਉਸਨੇ ਦੋ ਲਾਈਨਾਂ ਲਿਖੀਆਂ। ਉਹ ਵਿਦਵਾਨ ਕਹਿੰਦਾ, ਇਹ ਹੈ ਜਗਤ ਮੁਸਾਫਰ ਖਾਨਾ, ਇੱਥੇ ਇੱਕ ਆਵੇ ਇੱਕ ਜਾਵੇ, ਇੱਕ ਹੈ ਬਿਸਤਰਾ ਗੋਲ ਕਰਿੰਦਾ, ਦੂਜਾ ਪਿਆ ਵਿਛਾਵੇ। ਇਹ ਮੁਸਾਫਰ ਸੰਸਾਰ ਜਗਤ ਵਿੱਚ ਆਇਆ, ਦੁਨੀਆ ਮੁਸਾਫਰ ਖਾਨਾ ਸਰਾਂ ਹੈ। ਉਹ ਵਿਦਵਾਨ ਕਹਿੰਦਾ, ਇੱਕ ਮੁਸਾਫਰ ਰਾਤ ਕੱਟ ਕੇ ਦੁਨੀਆ ਤੋਂ ਤੁਰ ਗਿਆ, ਚਲਾ ਗਿਆ, ਇੱਕ ਅਜੇ ਆਪਣਾ ਬਿਸਤਰਾ ਵਿਛਾਉਂਦਾ ਫਿਰਦਾ, ਪੈਦਾ ਹੀ ਹੋਇਆ ਅਜੇ, ਇੱਕ ਮੁਸਾਫਰ ਖਾਨੇ ਵਿੱਚ ਰਹਿ ਰਿਹਾ। ਜਿਹੜੇ ਜਗਤ ਚ ਰਹਿ ਰਹੇ ਲੋਕ, ਕਿਸੇ ਦਾ ਜਨਮ ਹੈ, ਉਹ ਅਜੇ ਸਮਝੋ ਆਪਣਾ ਇਸ ਜਗਤ ਸਰਾਂ ਵਿੱਚ ਬਿਸਤਰਾ ਵਿਛਾ ਰਿਹਾ ਮੁਸਾਫਰ ਖਾਨੇ ਚ। ਇੱਕ ਉੱਠ ਕੇ ਤੁਰ ਗਿਆ ਜਿਸ ਦੀ ਮੌਤ ਹੋ ਗਈ ਹੈ, ਇੱਕ ਦੁਨੀਆ ਚ ਹੱਸਣ ਖੇਡਣ ਨੱਚਣ ਟੱਪਣ ਚ ਮਸਤ ਆ, ਉਹ ਰਾਤ ਅਜੇ ਕੱਟ ਰਹੇ ਨੇ, ਚਲੇ ਸਾਰਿਆਂ ਨੇ ਜਾਣਾ ਹੈ। ਪਾਤਸ਼ਾਹ ਪਾਵਨ ਬਾਣੀ ਚ ਇੱਕ ਬਚਨ ਕਹਿੰਦੇ, ਪਤਾ ਕੀ ਆਖਦੇ, ਕਹਿੰਦੇ ਉੱਠ ਵੰਝ ਵਟਾਊੜਿਆ, ਤੈਂ ਕਿਆ ਚਿਰ ਲਾਇਆ। ਉੱਠ ਉਹ ਬੰਦਿਆ, ਜ਼ਿੰਦਗੀ ਦੀ ਰਾਤ ਕੱਟਣ ਵਾਸਤੇ ਆਇਆ, ਉੱਠ ਕੇ ਰੱਬ ਦੀ ਬੰਦਗੀ ਕਰ, ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜ। ਇਸ ਲਈ ਸੰਸਾਰ ਜਗਤ ਤੋਂ ਜਾਣ ਵੇਲੇ ਚਿੰਤਾ ਕੋਈ ਨਾ ਹੋਵੇ, ਫਿਕਰ ਕੋਈ ਨਾ ਹੋਣ, ਜਦੋਂ ਮੰਨਿਆ ਹੋਵੇ ਵੀ ਇੱਕ ਦਿਨ ਚਲੇ ਹੀ ਜਾਣਾ, ਇਹ ਤੇ ਮੁਸਾਫਰ ਖਾਨਾ ਹੈ, ਅਸੀਂ ਤੇ ਰਾਤ ਕੱਟਣ ਆਏ, ਉਹ ਕੰਮ ਕਰ ਜਾ, ਜਿਹੜੇ ਕੰਮ ਕਰਨ ਨਾਲ ਉਹ ਗੁਣ ਦੂਸਰਿਆਂ ਨੂੰ ਵੀ ਵੰਡ ਜਾ, ਤੇ ਆਪ ਵੀ ਨਾਮ ਸਿਮਰਨ ਦੀ ਕਮਾਈ ਕਰਕੇ ਸੰਸਾਰ ਤੋਂ ਜਾ, ਜਿੰਨਾ ਗੁਣਾ ਕਰਕੇ ਤੇਰੇ ਮਰਨ ਤੋਂ ਬਾਅਦ ਵੀ ਦੁਨੀਆ ਤੈਨੂੰ ਚੇਤੇ ਕਰੇ। ਇੱਕ ਬਚਨ ਸਾਂਝਾ ਕਰਦਿਆਂ ਹੋਰ, ਮੁਸਾਫਰ ਦੀ ਗੱਲ ਚੱਲ ਰਹੀ ਹੈ ਸਾਧ ਸੰਗਤ, ਕਿਸੇ ਸਰਾਂ ਦੇ ਵਿੱਚ ਮੁਸਾਫਰ ਖਾਨੇ ਚ ਕੋਈ ਮੁਸਾਫਰ ਆਉਂਦਾ, ਉਹਨੂੰ ਜਦੋਂ ਕਮਰਾ ਖੋਲ ਕੇ ਦਿੰਦੇ ਨੇ ਵੀ ਆਹ ਕਮਰਾ ਹੈ ਤੇਰਾ ਬਈ, ਇੱਥੇ ਤੂੰ ਰਾਤ ਕੱਟਣੀ, ਇਸ ਕਮਰੇ ਚ ਤੂੰ ਰਾਤ ਰਹਿਣਾ, ਇਹ ਮੁਸਾਫਰ ਖਾਨਾ ਹੈ। ਹੁਣ ਸਰਾਂ ਵਿੱਚ ਉਹ ਆਇਆ ਮੁਸਾਫਰ, ਉਹਨੇ ਪਹਿਲਾਂ ਆ ਕੇ ਚੰਗੀ ਤਰ੍ਹਾਂ ਉਹ ਕਮਰਾ ਸਾਫ਼ ਕੀਤਾ, ਉੱਥੇ ਆਣ ਕੇ ਝਾੜੂ ਫੇਰਿਆ, ਸਾਧ ਸੰਗਤ ਸਫਾਈ ਕੀਤੀ, ਬਿਸਤਰਾ ਚੰਗੀ ਤਰ੍ਹਾਂ ਵਿਛਾਇਆ, ਰਾਤ ਕੱਟੀ, ਸਵੇਰੇ ਉੱਠਿਆ, ਇਸ਼ਨਾਨ ਪਾਨ ਕੀਤਾ, ਨਹਾਤਾ ਧੋਤਾ, ਰੱਬ ਦੀ ਇਬਾਦਤ ਵਿੱਚ ਜੁੜਿਆ। ਹੁਣ ਰਾਤ ਕੱਟ ਕੇ ਉਹਨੇ ਜਾਣਾ ਚਲੇ, ਤੇ ਸਾਧ ਸੰਗਤ ਜਦੋਂ ਸਵੇਰੇ ਜਾਣ ਲੱਗਾ, ਜਾਣ ਲੱਗਿਆ ਉਹਨੇ ਫੇਰ ਝਾੜੂ ਫੇਰਿਆ, ਫਿਰ ਚੰਗੀ ਤਰ੍ਹਾਂ ਉਸ ਕਮਰੇ ਦੀ ਸਫਾਈ ਕੀਤੀ, ਤੇ ਜੇ ਹੋਰ ਕਿਤੇ ਜ਼ਿਆਦਾ ਸਿਆਣਾ ਸੀ, ਉਹਨੇ ਜਾਣ ਲੱਗਿਆ ਇੱਕ ਛੋਟਾ ਜਿਹਾ ਕੋਈ ਗੁਲਦਸਤਾ, ਕੋਈ ਫੁੱਲਾਂ ਦਾ ਛੋਟਾ ਮੋਟਾ ਗੁਲਦਸਤਾ ਉੱਥੇ ਰੱਖ ਦਿੱਤਾ ਅੰਦਰ ਕਮਰੇ ਚ, ਕੋਈ ਸੁਗੰਧੀ ਖਿਲਾਰ ਦਿੱਤੀ ਅੰਦਰ, ਖੁਸ਼ਬੋ, ਕੋਈ ਅਤਰ ਪਰਫਿਊਮ, ਦਰਵਾਜ਼ਾ ਬੰਦ ਕਰਕੇ ਚਲਾ ਗਿਆ, ਚਾਬੀ ਦੇ ਗਿਆ ਮਾਲਕਾਂ ਨੂੰ ਸਰਾਂਦਿਆਂ ਨੂੰ। ਹੁਣ ਦੂਸਰਾ ਮੁਸਾਫਰ ਆਇਆ ਰਾਤ ਕੱਟਣ ਵਾਸਤੇ, ਉਸ ਕਮਰੇ ਵਿੱਚ ਜਦੋਂ ਦੂਸਰੇ ਮੁਸਾਫਰ ਨੇ ਰਾਤ ਕੱਟਣੀ ਸੀ, ਜਦੋਂ ਉਹਨੇ ਆਣ ਕੇ ਦਰਵਾਜ਼ਾ ਖੋਲਿਆ, ਕਮਰਾ ਬੜਾ ਸਾਫ਼ ਸੁਥਰਾ, ਗੁਲਦਸਤਾ ਪਿਆ ਹੋਇਆ ਅੰਦਰ ਫੁੱਲਾਂ ਦਾ, ਸੁਗੰਧੀ ਆ ਰਹੀ, ਸੋਹਣੇ ਢੰਗ ਨਾਲ ਬਿਸਤਰਾ ਵਿਛਿਆ ਹੋਇਆ, ਅੰਦਰ ਝਾੜੂ ਵੱਜਿਆ ਹੋਇਆ, ਕੋਈ ਗੰਦ ਮੰਦ ਨਹੀਂ ਹੈ ਅੰਦਰ। ਉਹ ਜਿਹੜਾ ਦੂਸਰਾ ਮੁਸਾਫਰ ਹੁਣ ਆਇਆ, ਜਦੋਂ ਉਹਨੇ ਤੱਕਿਆ ਆਣ ਕੇ कमरा खोलिया तो उन्हें वेख्या भी कोई चंगा मुसाफर कोई सियाना अकलमंद मुसाफर इथे रात कट के गया है, इथे रात रह के गया जिहड़ा बड़ा सियाना। ते जिहड़े उस सरां नूं बनाउण वाले उस सरां दे मालिक उन्होंने भी जदों जे किते कमरा खोलिया उन्होंने फिर विचारिया भई बड़ा सियाना मुसाफर सी, उह कमरे की सफाई करके गया, बड़ा साफ सुथरा बना के गया कमरा। आउण वाला मुसाफिर भी खुश, जिन्होंने उस सरां मुसाफर खाना बनाया मुसाफरां वास्ते वह भी खुश भई बड़ा सियाना बंदा सी। इसे तरह यह सरां मुसाफर खाना जगत है, यह दुनिया है, यह संसार है, यह दिसदा पसारा एक मुसाफर खाना है। आपां रात कटण आए इत्थे जिंदगी की रात। जे साध संगत विशियां वकारां पापां दा कूड़ा हूंज के बाहर सुट दिता है, सत संतोख दया धर्म तीरज दे गुण आप भी धारण कीते दूजियां नूं भी दिते, नाम सिमरन शब्द की कमाई आप भी की दूसरियां नूं भी गुरु शब्द नाल जोड़िया, संसार तों शरीर करके भावें चले गए पर उपकार करदे सरबत दा भला करदे ते मंगदे शरीर करके चल गए, तुहाडे जाण तों बाद दुनिया फिर तुहाडी वडियाई करेगी। पर दूसरे पासे ओयो ही कोई मुसाफर मुसाफरखाने च रात कटी उसे तरह गंध मंद ते सौंदा रहा, बिस्तरे नूं उसे तरह वट पए रहे, अंदर संतरे खा के छिलके उथे सुट जाए, मूंगफली चब के उथे छिलके खलार जाए, सवेरे जान लगा दरवाजा उसे तरह गंध पिया ही उसे तरह चलिया जाए, जदों चलिया जाएगा उहदे जाण तों बाद जे कोई मुसाफिर भी आएगा कोई उस कमरे का दरवाजा खोलेगा सराम वाला वह कहेगा बड़ा मूर्ख बंदा इत्थे रात कट के गया, सियाणा मुसाफिर नहीं सी, अकल नहीं उस। साध संगत चले शरीर करके मनमुखा ने भी दुनिया तो जाना है, शरीर करके गुरमुखा ने भी अकाल चलना करना है, पर गुरमुखा दे जान तो बाद उन्हां दी वडियाई है। मनमुखा दे जान तो बाद साध संगत लोग भावें नाम लैण उहदा कहणगे बड़ा पापी बंदा सी, बड़ा गुनाहगार सी, लड़ाइयां झगड़े पाउण वाला बंदा सी, मर गया दुनिया तो चंगा हो गया, खेड़ा छुट्टा लोगों नूं लड़ाउंदा सी आपस च, दवैश ईरखा रखदा सी लोकां नाल, बड़ा हंकारी सी। गुरमुख लाहा लै गए मनमुख चले मूल गवाए जी। इसलिए गुरमुख लोग भाई गुरदास जी कह रहे गुरमुख सिमरन वात कमल विगसिया, गुरमुख लोग नाम दा सिमरन करदे हन प्रभु दी याद विच जुड़दे हन, इसलिए साध संगत वह संसार जगत विच भी कमल दी तरह खिड़े मत्थे रहिंदे ने, संसार तो शरीर करके चल गए तां वी रब दी हजूरी विच इज्जत मान ही लैके गए, रे रे दरगह कह न को आओ बैठ आदर शुभ देव, रब दी दरगाह विच वी उन्हां नूं आदर मान प्राप्त हुंदा है। वार 19 दी पौड़ी 6वीं विच अमृत बचन उचारण करदे सिखिया दे रहे ने, दीवाली दी रात दीवे बालियन तारे जात सनात अंबर पालियन, फुल्लां दी बागात चुन चुन चालियन, तीर्थ जाती जात नैन निहालियन, हर चंदौरी वास हर चंदौरी झात वसाए उचालियन, गुरमुख सुख फल दात शब्द संभालियन, गुरमुख सुख फल दात शब्द संभालियन। संसार तों दिन सजाण दी बात कि एक दिन संसार तों चले जाना है, यह प्रेरणा वक वक दलीलां दे के भाई साहब भाई गुरदास जी फुरमान कर रहे हैं। की दलीलां दित्तियां? कहण लगे दिवाली दी रात दीवे बालियन, जिस दिन दीप माला वाला दिन हुंदा है दिवाली, जिसनू सिख जगत दे विच सिख कौम खालसा पंथ विच बंदी छोड़ दिवस कहा जाता है। आम तौर ते पहले समय विच भी दिवाली खास करके भारत देश विच मनाई जाती सी, होरना मतां दे लोक भी दिवाली मनाउंदे हन कि जिस दिन हिंदू मत दे मुताबक श्री रामचंद्र जी रावण नूं मार के ਤੇ ਸੀਤਾ ਨੂੰ ਲੈ ਕੇ ਲੰਕਾ ਤੋਂ ਇਸ ਦਿਨ ਅਯੁੱਧਿਆ ਵਾਪਸ ਆਏ ਸਨ ਤੇ ਅਯੁੱਧਿਆ ਦੇ ਲੋਕਾਂ ਨੇ ਸ਼੍ਰੀ ਰਾਮ ਚੰਦਰ ਜੀ ਦੇ ਬਨਵਾਸ ਤੋਂ ਆਉਣ, ਰਾਵਣ ਦਾ ਨਾਸ਼ ਕਰਨ ਅਤੇ ਲੰਕਾ ਤੋਂ ਸੀਤਾ ਜੀ ਨੂੰ ਸਾਥ ਲੈ ਕੇ ਆਉਣ ਤੇ ਲੋਕਾਂ ਨੇ ਦੀਪ ਮਾਲਾ ਕੀਤੀ, ਭਾਵ ਦੀਵੇ ਜਗਾਏ, ਹਿੰਦੂ ਮਤ ਵਿੱਚ ਮਨਾਈ ਜਾਂਦੀ ਹੈ। ਸਿੱਖ ਜਗਤ ਦਾ ਸੰਬੰਧ ਇਸ ਦਿਨ ਦੀਵਾਲੀ ਦੇ ਦਿਨ ਨਾਲ ਉਸ ਦਿਨ ਤੋਂ ਬਣਿਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜਹਾਂਗੀਰ ਬਾਦਸ਼ਾਹ ਨੇ ਜਿਨ੍ਹਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਸੀ, ਬੰਦ ਕੀਤਾ ਸੀ, ਔਰ ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚੋਂ ਬਾਬਾ ਬੁੱਢਾ ਸਾਹਿਬ ਦੀ ਮਿਹਨਤ ਮੁਸ਼ਕਤ, ਸਾਈਂ ਮੀਆਂ ਮੀਰ, ਭਾਈ ਜੇਠੇ ਵਰਗੇ ਗੁਰਸਿੱਖ ਜਿਨ੍ਹਾਂ ਨੇ ਜਹਾਂਗੀਰ ਬਾਦਸ਼ਾਹ ਨੂੰ ਪ੍ਰੇਰਣਾ ਦਿੱਤੀ ਕਿ ਇਹ ਪਾਪਾਂ ਦੀ ਪੌੜੀ ਨਾ ਚੜ੍ਹ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਰਮੇਸ਼ਰ ਦਾ ਨੂਰ ਤੇ ਸਰੂਪ ਹਨ, ਸਰਬੱਤ ਦਾ ਭਲਾ ਮੰਗਣ ਤੇ ਕਰਨ ਵਾਲੇ ਨੇ, ਇਸ ਲਈ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ। ਸੰਖੇਪ ਦੇ ਵਿੱਚ ਭਾਵ ਹੈ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਜਹਾਂਗੀਰ ਬਾਦਸ਼ਾਹ ਨੇ ਜਦੋਂ ਰਿਹਾ ਕੀਤਾ ਤੇ ਸਤਿਗੁਰੂ ਪਾਤਸ਼ਾਹ ਨੇ ਕਿਹਾ ਸੀ ਜਿਹੜੇ ਗਵਾਲੀਅਰ ਦੇ ਕਿਲੇ ਵਿੱਚ 52 ਪਹਾੜੀ ਰਾਜੇ ਨੇ ਉਹਨਾਂ ਨੂੰ ਵੀ ਨਾਲ ਰਿਹਾ ਕਰੋ ਤਾਂ ਅਸੀਂ ਬਾਹਰ ਆਉਣਾ। ਤਾਂ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਆਉਣ ਲਈ ਇਸ ਸ਼ਰਤ ਰੱਖਣ ਤੇ ਜਹਾਂਗੀਰ ਬਾਦਸ਼ਾਹ ਨੇ ਕਿਹਾ ਸੀ ਕਿ ਜਿਹੜਾ ਚੋਲਾ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਗਲ ਪਹਿਨਿਆ ਉਹਦੀਆਂ ਜਿੰਨੀਆਂ ਕਲੀਆਂ ਨੇ ਉਹਨਾਂ ਕਲੀਆਂ ਨੂੰ ਫੜ ਕੇ ਰਾਜੇ ਜਿੰਨੇ ਬਾਹਰ ਆ ਸਕਦੇ ਨੇ ਉਹ ਆ ਸਕਦੇ ਹਨ, ਉਹਨਾਂ ਨੂੰ ਕੱਢ ਦਿਓ ਬਾਹਰ। ਫਿਰ ਗੁਰੂ ਪਾਤਸ਼ਾਹ ਜੀ ਨੇ ਹੁਕਮ ਲਾਇਆ ਸੀ 52 ਕਲੀਆਂ ਵਾਲਾ ਚੋਲਾ ਤਿਆਰ ਕਰੋ। 52 ਕਲੀਆਂ ਵਾਲਾ ਚੋਲਾ ਸਵਾਇਆ, ਉਹ ਪਹਿਨ ਕੇ ਇੱਕ ਇੱਕ ਕਲੀ ਪਕੜ ਕੇ 52 ਦੇ 52 ਪਹਾੜੀ ਰਾਜੇ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਏ ਸਨ। ਜਿਹੜੇ ਮਰਨ ਤੱਕ ਉਹ ਪਹਾੜੀ ਰਾਜੇ ਜਹਾਂਗੀਰ ਬਾਦਸ਼ਾਹ ਨੇ ਉੱਥੇ ਕੈਦ ਕੀਤੇ ਸੀ ਵੀ ਇਹਨਾਂ ਦੀ ਮੌਤ ਇੱਥੇ ਹੀ ਹੋਊਗੀ ਗਵਾਲੀਅਰ ਦੇ ਕਿਲੇ ਵਿੱਚ। ਤਾਂ ਸਾਧ ਸੰਗਤ, ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ, ਮਹਾਰਾਜ ਫਿਰ ਗਵਾਲੀਅਰ ਦੇ ਕਿਲੇ ਵਿੱਚੋਂ ਲਗਾਤਾਰ ਸਿੱਖੀ ਪ੍ਰਚਾਰ ਕਰਦੇ 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 ਪੈਂਡਾ ਤੈਅ ਕਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਿਸ ਦਿਨ ਪਹੁੰਚੇ ਸ੍ਰੀ ਹਰਿਮੰਦਰ ਸਾਹਿਬ, ਉਸ ਦਿਨ ਦੀਵਾਲੀ ਦਾ ਸੀ। ਉਹ ਦੀਵਾਲੀ ਦਾ ਦਿਨ ਸੀ ਜਿਸ ਨੂੰ ਸਿੱਖ ਜਗਤ ਵਿੱਚ ਬੰਦੀ ਛੋੜ ਦਿਵਸ ਕਿਹਾ ਜਾਂਦਾ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਆਪ ਵੀ ਰਿਹਾ ਹੋਏ ਅਤੇ 52 ਪਹਾੜੀ ਰਾਜਿਆਂ ਨੂੰ ਉਸ ਬੰਦੀ ਵਿੱਚੋਂ ਮਿਹਰ ਬਖਸ਼ਿਸ਼ ਕਰਕੇ ਦਾਤਾ ਜੀ ਨੇ ਆਪ ਰਿਹਾ ਕਰਵਾਇਆ। ਉਸ ਦਿਨ ਫਿਰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਾਰਿਆਂ ਸਿੱਖਾਂ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਪ੍ਰੇਰਣਾ ਨਾਲ ਦੀਪ ਮਾਲਾ ਕੀਤੀ, ਦੇਸੀ ਘਿਓ ਦੇ ਦੀਵੇ ਜਗਾਏ ਤੇ ਖੁਸ਼ੀਆਂ ਮਨਾਈਆਂ ਕਿ ਅੱਜ ਸਾਡੇ ਸਤਿਗੁਰੂ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਹੋ ਕੇ ਅੰਮ੍ਰਿਤਸਰ ਸਾਹਿਬ ਪਹੁੰਚੇ ਹਨ। ਉਸ ਦਿਨ ਤੋਂ ਸਿੱਖ ਜਗਤ ਦਾ ਸੰਬੰਧ ਇਸ ਦਿਨ ਦੇ ਨਾਲ ਬਣਿਆ ਬੰਦੀ ਛੋੜ ਦਿਵਸ। ਇੱਕ ਬੇਨਤੀ ਦਾਸ ਹੋਰ ਕਰ ਦੇਵੇ, ਉਹਨਾਂ ਪਹਾੜੀ ਰਾਜਿਆਂ ਨੂੰ ਜਿਨ੍ਹਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਰਿਹਾ ਕਰਵਾਇਆ ਸੀ ਗਵਾਲੀਅਰ ਦੇ ਕਿਲੇ ਵਿੱਚੋਂ, ਉਹਨਾਂ ਦੇ ਹੀ ਪੁੱਤ ਪੋਤੇ ਸਨ ਪਹਾੜੀ ਰਾਜੇ, ਜਿਹੜੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪੋਤਰੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖੂਨ ਦੇ ਧਿਆਏ ਤੇ ਵੈਰੀ ਬਣ ਕੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਧਾਵਾ ਬੋਲਦੇ ਰਹੇ। ਆਪਾਂ ਕਹਿੰਦੇ ਕਿ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੈਰੀ ਬਣੇ ਸਨ, ਸਮੇਂ ਸਮੇਂ ਤੇ ਹਮਲਾ ਕਰਕੇ ਆਉਂਦੇ ਰਹੇ। ਆਨੰਦਪੁਰ ਸਾਹਿਬ ਤੇ ਵੀ ਭੰਗਾਣੀ ਦਾ ਜੰਗ ਜਿਹੜਾ ਹੋਇਆ ਕਲਗੀਧਰ ਪਾਤਸ਼ਾਹ ਜੀ ਦੇ ਉੱਤੇ, ਇਹ ਪਹਾੜੀ ਰਾਜੇ ਹੀ ਹਮਲਾ ਕਰਕੇ ਆਏ ਸੀ, ਪਰ ਇਹ ਉਹਨਾਂ ਹੀ ਪਹਾੜੀ ਰਾਜਿਆਂ ਦੇ 52 ਰਾਜਿਆਂ ਦੇ ਉਹ ਪੁੱਤ ਪੋਤੇ ਸਨ ਜਿਹੜੇ ਛੇਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਏ ਸੀ। ਤਾਂ ਸਾਧ ਸੰਗਤ, ਅਕਿਰਤ ਕਣ ਹੋ ਗਏ ਲੋਕ, ਕੀਤੇ ਹੋਏ ਪਰ ਉਪਕਾਰ ਨੂੰ ਭੁਲਾ ਦਿੱਤਾ ਸੀ ਇਹਨਾਂ ਲੋਕਾਂ ਨੇ। ਐਸੇ ਅਕਿਰਤ ਕਣ ਤੇ ਗੁਰੂ ਪਾਤਸ਼ਾਹ ਦੇ ਕੀਤੇ ਪਰ ਉਪਕਾਰਾਂ ਨੂੰ ਭੁਲਾਉਣ ਵਾਲੇ ਲੋਕ ਸਨ। ਤੋ ਅੱਜ ਵੀ ਸਿੱਖ ਕੌਮ ਦੇ ਵਿੱਚ, ਖਾਲਸਾ ਪੰਥ ਦੇ ਵਿੱਚ, ਸਿੱਖ ਜਗਤ ਵਿੱਚ ਇਹ ਦਿਨ ਜਿਹੜਾ ਹੈ ਬੜੀ ਧੂਮਧਾਮ ਤੇ ਚੜ੍ਹਦੀ ਕਲਾ ਨਾਲ ਮਨਾਇਆ ਜਾਂਦਾ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਵੀ ਲੱਖਾਂ ਸੰਗਤਾਂ ਦਾ ਜਿੱਥੇ ਇਕੱਠ ਹੁੰਦਾ, ਉੱਥੇ ਸਾਰੇ ਸੰਸਾਰ ਵਿੱਚ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਹੈ, ਉੱਥੇ ਉੱਥੇ ਹੀ ਇਹ ਬੰਦੀ ਛੋੜ ਦਿਵਸ ਬੜੀ ਚੜ੍ਹਦੀ ਕਲਾ ਨਾਲ ਮਨਾਇਆ ਜਾਂਦਾ ਹੈ। ਬੜਾ ਸੁੰਦਰ ਅਸਥਾਨ ਉਸ ਜਗ੍ਹਾ ਦੇ ਉੱਤੇ ਗਵਾਲੀਅਰ ਦਾ ਕਿਲਾ ਬੜੀ ਉੱਚੀ ਜਗ੍ਹਾ ਦੇ ਉੱਤੇ ਹੈ, ਪਹਾੜੀ ਤੇ ਇਹ। ਤਾਂ ਸਾਧ ਸੰਗਤ ਉੱਥੇ 6 ਮੰਜ਼ਿਲਾ ਸੁੰਦਰ ਅਸਥਾਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਮਹਿਮਾ ਅੱਜ ਵੀ ਬਖੇਰ ਰਿਹਾ ਹੈ। ਉਸ ਕਿਲੇ ਨੂੰ ਗੁਰੂ ਪਾਤਸ਼ਾਹ ਨੇ ਜਿਵੇਂ ਚਰਨ ਪਾ ਕੇ, ਭਾਵੇਂ ਉੱਥੇ ਹੈਣ ਤੇ ਕੈਦੀ ਲੋਕ ਸਨ ਪਹਾੜੀ ਰਾਜੇ, ਪਰ ਸਾਧ ਸੰਗਤ ਉਹਨੂੰ ਸਤਿਗੁਰੂ ਨੇ ਸੱਚਖੰਡ ਬਣਾ ਦਿੱਤਾ। ਬਾਣੀ ਦੀਆਂ ਕੀਰਤਨ ਦੀਆਂ ਸ਼ੈਬਰਾਂ ਲੱਗਦੀਆਂ ਸਨ ਉੱਥੇ, ਤੇ ਅੱਜ ਵੀ ਉਹ ਧਰਤੀ ਸੱਚਖੰਡ ਦੀ ਤਰ੍ਹਾਂ ਬਣੀ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਦਾ ਉਹ ਸੁੰਦਰ ਅਸਥਾਨ 6ਵੇਂ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ। ਤੋਂ ਦਾਸ ਬੇਨਤੀ ਕਰ ਰਿਹਾ ਸੀ, ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਦੀਪਮਾਲਾ ਦੀ ਰਾਤ ਭਾਵ ਦੀਵਾਲੀ ਵਾਲੀ ਰਾਤ, ਜਿਵੇਂ ਘਰੋ ਘਰੀ ਲੋਕ ਦੀਵੇ ਬਾਲਦੇ ਹਨ, ਪਰ ਉਹ ਜਿਹੜੇ ਦੀਵੇ ਜਗਦੇ ਨੇ ਉਹ ਥੋੜੇ ਚਿਰ ਮਗਰੋਂ ਬੁਝ ਜਾਂਦੇ ਹਨ। ਭਾਵ ਦੀਪਮਾਲਾ ਗੁੰਮ ਹੋ ਜਾਂਦੀ ਹੈ, ਉਹ ਜਿਹੜੇ ਦੀਵੇ ਨੇ ਉਹ ਸਦਾ ਵਾਸਤੇ ਨਹੀਂ ਜਗਦੇ ਰਹਿਣੇ। ਉਹਨਾਂ ਦੀਵਿਆਂ ਤੋਂ ਪ੍ਰੇਰਨਾ ਇਹ ਲੈਣੀ ਹੈ ਕਿ ਮੈਂ ਆਪਣੇ ਹਿਰਦੇ ਵਿੱਚ ਸ਼ਬਦ ਦਾ ਦੀਵਾ ਬਾਲਣਾ ਹੈ। ਉਹਨਾਂ ਦੀਵਿਆਂ ਤੋਂ ਪ੍ਰੇਰਨਾ ਇਹ ਲੈਣੀ ਹੈ ਕਿ ਮੈਂ ਆਪਣੇ ਹਿਰਦੇ ਅੰਦਰ ਨਾਮ ਦਾ ਦੀਵਾ ਬਾਲਣਾ ਹੈ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਇਸ ਲਈ ਸ਼ਬਦ ਦਾ ਦੀਪਕ ਅੰਦਰ ਜਲੇ ਤੇ ਸਾਰੇ ਦਾ ਸਾਰਾ ਅੰਤਸ਼ ਕਰਨ ਦਾ ਹਨੇਰਾ ਮੁੱਕ ਕੇ ਮੇਰੇ ਅੰਤਰ ਆਤਮੇ ਪ੍ਰਕਾਸ਼ ਹੋ ਜਾਏ। ਬੰਦੀ ਛੋੜ ਦਿਵਸ ਮਨਾਉਣ ਤੋਂ ਇਹ ਵੀ ਪ੍ਰੇਰਨਾ ਲੈਣੀ ਹੈ ਕਿ ਸਾਧ ਸੰਗਤ ਬੰਧਨਾਂ ਵਿੱਚ ਪਿਆ ਹੋਇਆ ਨੂੰ ਸਾਨੂੰ ਸਤਿਗੁਰੂ ਰਿਹਾ ਕਰ ਦੇ, ਵਿਸ਼ਿਆਂ ਵਕਾਰਾਂ ਪਾਪਾਂ ਦੇ ਬੰਧਨਾਂ ਵਿੱਚੋਂ ਗੁਰੂ ਸਾਨੂੰ ਕੱਢ ਦੇ। ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੇ ਓਡੀਨਾ, ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ। ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ, ਨਾਮ ਭਰਿਓ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਤੁਮਾਰੀ। ਹਰ ਜੀਉ ਨਿਮਾਣਿਆ ਤੂੰ ਮਾਣ, ਨਿਚੀਜਿਆ ਚੀਜ ਕਰੈ ਮੇਰਾ ਗੋਬਿੰਦ, ਤੇਰੀ ਕੁਦਰਤ ਕਹੋ ਕੁਰਬਾਨ। ਬੰਧਨਾਂ ਵਿੱਚ ਪਿਆਂ ਨੂੰ ਛਡਾ ਲਵੇ ਸਤਿਗੁਰੂ। ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ਿਆਂ ਵਕਾਰਾਂ ਦੇ ਬੰਧਨ ਜਿਨ੍ਹਾਂ ਵਿੱਚ ਜਕੜੇ ਹੋਏ ਹਾਂ, ਸਤਿਗੁਰੂ ਦੇ ਚਰਨਾਂ ਚ ਅਰਦਾਸ ਕਰਨੀ ਦਾਤਾ ਸਾਨੂੰ ਬੰਧਨਾਂ ਵਿੱਚ ਪਿਆਂ ਨੂੰ ਛਡਾਲਾ, ਤੂੰ ਬੰਦੀ ਛੋੜ ਹੈ। ਗਈ ਹੋਈ ਆਤਮਿਕ ਜੀਵਨ ਦੀ ਅਵਸਥਾ ਨੂੰ ਤੂੰ ਮੋੜ ਕੇ ਲਿਆਵਣਾ ਹੈ। ਬੜੇ ਬੜੇ ਪਾਪੀ ਤੇਰੀ ਸ਼ਰਨ ਵਿੱਚ ਵੀ ਆ ਜਾਣ, ਤੂੰ ਬਾਂਹ ਫੜ ਕੇ ਉਹਨਾਂ ਦੀ ਜ਼ਿੰਦਗੀ ਦਾ ਵਿਹੜਾ ਪਾਰ ਕਰ ਦੇਣਾ ਹੈ। ਸਾਡੇ ਅੰਦਰ ਵੀ ਦਾਤਾ ਸ਼ਬਦ ਦਾ ਦੀਪਕ ਬਾਲ, ਤਾਂ ਕਿ ਅਸੀਂ ਵੀ ਅੰਧਕਾਰ ਵਿੱਚੋਂ ਨਿਕਲ ਕੇ ਗਿਆਨ ਦੇ ਪ੍ਰਕਾਸ਼ ਵਿੱਚ ਜ਼ਿੰਦਗੀ ਜੀਵੀਏ। ਤੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰ ਰਹੇ ਨਾ, ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਦੀਪਮਾਲਾ ਦੀ ਰਾਤ ਵਿਖੇ ਘਰੋ ਘਰੀ ਥਾਂ ਪੁਰ ਥਾਂ ਦੀਵੇ ਬਾਲੇ ਜਾਂਦੇ ਹਨ, ਪਰ ਉਹ ਸਦਾ ਬਾਹਰਲੇ ਦੀਵੇ ਨਹੀਂ ਜਗਦੇ ਰਹਿੰਦੇ, ਕੁਝ ਸਮੇਂ ਬਾਅਦ ਬੁਝ ਜਾਂਦੇ ਹਨ। ਇਸੇ ਤਰ੍ਹਾਂ ਦੂਸਰੀ ਦਲੀਲ ਫਿਰ ਅੱਗੇ ਦਿੰਦੇ, ਤਾਰੇ ਜਾਤ ਸਨਾਤ ਅੰਬਰ ਭਾਲੀਆਂ। ਰਾਤ ਨੂੰ ਤਾਰੇ ਵੱਡੇ ਵੱਡੇ ਦਿਖਾਈ ਦਿੰਦੇ ਹਨ, ਕੋਈ ਵੱਡਾ ਤਾਰਾ ਹੈ ਕੋਈ ਛੋਟਾ ਤਾਰਾ ਹੈ। ਤਾਰੇ ਜਾਤ ਸਨਾਤ ਅੰਬਰ ਭਾਲੀਆਂ, ਭਾਵ ਅੰਬਰ ਦੇ ਵਿੱਚ ਆਕਾਸ਼ ਦੇ ਵਿੱਚ ਵੱਡੇ ਛੋਟੇ ਤਰ੍ਹਾਂ ਤਰ੍ਹਾਂ ਦੇ ਤਾਰੇ ਚਮਕਾਂ ਮਾਰਦੇ ਸਾਨੂੰ ਦਿਖਾਈ ਦਿੰਦੇ ਹਨ। ਪਰ ਸਾਧ ਸੰਗਤ ਜਦੋਂ ਮਾੜਾ ਜਿਹਾ ਸੂਰਜ ਚੜਿਆ ਸਵੇਰੇ, ਉਹਨਾਂ ਤਾਰਿਆਂ ਦਾ ਸਾਰਾ ਖੁਰਾ ਖੋਜ ਮਿਟ ਜਾਂਦਾ ਹੈ, ਭਾਵ ਨਹੀਂ ਦਿਸਦੇ, ਜਿਵੇਂ ਦੀਵੇ ਬਾਲੇ ਕੁਝ ਸਮੇਂ ਬਾਅਦ ਬੁਝ ਗਏ। ਇਸੇ ਤਰ੍ਹਾਂ ਤਾਰੇ ਰਾਤ ਨੂੰ ਨਜ਼ਰ ਆਏ, ਸੂਰਜ ਚੜਿਆ ਸਵੇਰੇ ਤੇ ਤਾਰੇ ਵੀ ਛਿਪ ਗਏ। ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਆਂ, ਇਸੇ ਤਰ੍ਹਾਂ ਫੁੱਲਾਂ ਦੀਆਂ ਬਗੀਚੀਆਂ, ਫੁੱਲਾਂ ਦੀਆਂ ਫੁਲਵਾੜੀਆਂ ਬੜੀਆਂ ਸੋਹਣੀਆਂ ਖਿੜਦੀਆਂ ਹਨ, ਖੁਸ਼ਬੋ ਦਿੰਦੇ ਹਨ ਫੁੱਲ। ਪਰ ਸਾਧ ਸੰਗਤ ਉਹਨਾਂ ਫੁੱਲਾਂ ਦਾ ਖਿੜਨਾ, ਉਹਨਾਂ ਫੁੱਲਾਂ ਦੀ ਸੁਗੰਧੀ ਦੇਣੀ, ਖੁਸ਼ਬੋ ਦੇਣੀ, ਜਦੋਂ ਚੁਣ ਚੁਣ ਕੇ ਉਹਨਾਂ ਫੁੱਲਾਂ ਨੂੰ ਤੋੜ ਲਈਦਾ ਹੈ, ਫਿਰ ਕੁਝ ਸਮੇਂ ਬਾਅਦ ਹੀ ਉਹ ਫੁੱਲ ਮੁਰਝਾ ਜਾਂਦੇ ਤੇ ਕੁਮਲਾ ਜਾਂਦੇ ਹਨ। ਤੀਰਥ ਜਾਤੀ ਜਾਤ ਨੈਣ ਨਿਹਾਲੀਆਂ, ਤੀਰਥਾਂ ਦੇ ਉੱਤੇ ਜਦੋਂ ਕੋਈ ਪੁਰਬ ਲੱਗਦੇ ਆ, ਕੋਈ ਮੇਲੇ ਲੱਗਦੇ ਹਨ, ਤੇ ਸਾਧ ਸੰਗਤ ਉਹਨਾਂ ਤੀਰਥਾਂ ਦੇ ਉੱਤੇ ਯਾਤਰੀ ਜਾਂਦੇ ਟੋਲੇ ਬੰਨ ਬੰਨ ਕੇ, ਅੱਖਾਂ ਨਾਲ ਵੇਖਦੇ ਆ ਕਿ ਬੜਾ ਮੇਲਾ ਲੱਗਾ, ਬੜਾ ਮੇਲਾ ਭਰਿਆ, ਬੜੀ ਦੁਨੀਆਂ ਆਈ ਇੱਥੇ ਇਸ ਮੇਲੇ ਤੇ। ਪਰ ਸਾਧ ਸੰਗਤ ਕੁਝ ਸਮੇਂ ਬਾਅਦ, ਕੁਝ ਚਿਰਾਂ ਚ ਹੀ ਉਹਨਾਂ ਤੀਰਥਾਂ ਦੇ ਉੱਤੇ ਉਹ ਜਿਹੜੇ ਯਾਤਰੀ ਲੋਕ ਆਏ ਸੀ, ਉਹਨਾਂ ਦਾ ਸਾਰਾ ਮੇਲਾ ਖਤਮ ਹੋ ਜਾਂਦਾ, ਭਾਵ ਸਾਰੇ ਲੋਕ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ, ਸਮਝ ਲਓ ਮੇਲਾ ਖਤਮ ਹੋ ਗਿਆ। ਹਰ ਚੰਦੌਰੀ ਝਾਤ ਵਸਾਏ ਉਚਾਲੀਆਂ, ਹਰ ਚੰਦੌਰੀ ਦੇ ਨਗਰ ਭਾਵ ਦਿਖਲਾਵੇ ਮਾਤਰ ਨਗਰ ਦਿਖਾ ਕੇ ਤੇ ਸਾਧ ਸੰਗਤ ਸੰਸਾਰ ਦੇ ਲੋਕ ਗੱਲਾਂ ਕਰਦੇ ਹਨ। ਭਾਵ ਸੰਸਾਰ ਦੇ ਲੋਕਾਂ ਨੇ ਜਿਵੇਂ ਮੰਨਿਆ ਹੋਇਆ ਆਕਾਸ਼ ਦੇ ਵਿੱਚ ਇੱਕ ਨਗਰੀ ਹੈ ਉਹਨੂੰ ਹਰ ਚੰਦੌਰੀ ਕਹਿੰਦੇ ਹਨ, ਭਾਵ ਉਹ ਦਿਖਲਾਵੇ ਮਾਤਰ ਹੀ ਸਦਾ ਵਾਸਤੇ ਨਹੀਂ, ਲੋਕਾਂ ਦੀ ਮਿਥੀ ਹੋਈ ਬਾਤ ਹੈ। ਤੱਤ ਦੀ ਗੱਲ ਕੀ ਹੈ, ਇਹ ਜੋ ਦੁਨੀਆਂ ਸਿਹਰ ਮੇਲਾ ਦਸਤਗੀਰੀ ਨਾ ਹੈ। ਆਹ ਜਿਹੜਾ ਦੁਨੀਆਂ ਦਾ ਮੇਲਾ ਆਪਾਂ ਵੇਖ ਰਹੇ ਹਾਂ ਨਾ, ਇਹ ਸਦੀਵੀ ਕਾਲ ਵਾਸਤੇ ਨਹੀਂ, ਉਜੜ ਜਾਣ ਵਾਲਾ ਹੈ, ਬਿਨਸ ਜਾਣ ਵਾਲਾ ਆ। ਤੱਤ ਦੀ ਗੱਲ ਹੁਣ ਦੱਸਦੇ ਹਨ, ਗੁਰਮੁਖ ਸੁਖ ਫਲ ਦਾ ਸ਼ਬਦ ਸੰਭਾਲੀਅਨ। ਕਹਿਣ ਲੱਗੇ ਗੁਰਮੁਖ ਜਨਾਂ ਨੂੰ ਆਤਮਿਕ ਆਨੰਦ ਦਾ ਜਿਹੜਾ ਸੁਖ ਫਲ ਹੈ ਉਸ ਦੀ ਦਾਤ ਪ੍ਰਾਪਤ ਹੋਈ ਹੈ, ਪਰ ਉਹ ਦਾਤ ਕਿੱਥੋਂ ਮਿਲੀ ਹੈ, ਗੁਰੂ ਦੇ ਸ਼ਬਦ ਵਿੱਚ ਜੁੜ ਕੇ, ਤੇ ਸ਼ਬਦ ਨੇ ਸਦਾ ਰਹਿਣਾ ਹੈ, ਸ਼ਬਦ ਨੇ ਮਰਨਾ ਨਹੀਂ, ਅਵਨਾਸੀ ਹੈ। ਤੇ ਜਿਹੜੇ ਗੁਰ ਸ਼ਬਦ ਨਾਮ ਸਿਮਰਨ ਦੀ ਕਮਾਈ ਕਰਦੇ ਨੇ ਉਹਨਾਂ ਦੀ ਸ਼ੋਭਾ ਵੀ ਫਿਰ ਸੰਸਾਰ ਜਗਤ ਵਿੱਚ ਸਦਾ ਰਹਿਣੀ ਹੈ। ਸੰਸਾਰ ਬਿਨਸਣ ਹਾਰ ਹੈ, ਨਾਸ਼ਮਾਨ ਹੈ, ਇੱਕ ਦਿਨ ਸੰਸਾਰ ਤੋਂ ਚਲੇ ਜਾਣਾ। ਜਿਹੜੇ ਗੁਰ ਸ਼ਬਦ ਨੂੰ ਆਪਣੇ ਮਨ ਹਿਰਦੇ ਵਿੱਚ ਸੰਭਾਲ ਕੇ ਰੱਖਦੇ ਹਨ ਉਹ ਸਦਾ ਵਾਸਤੇ ਆਤਮਿਕ ਸੁੱਖ ਤੇ ਆਤਮਿਕ ਆਨੰਦ ਤੇ ਆਤਮਿਕ ਖੁਸ਼ੀਆਂ ਖੇੜੇ ਮਾਣਦੇ ਹਨ। ਇਸ ਲਈ ਗੁਰਮੁਖ ਲੋਕ ਇਹ ਸਮਝਦੇ ਆ ਕਿ ਦੀਵਾਲੀ ਦੀ ਰਾਤ ਦੀ ਖੁਸ਼ੀ ਤੇ ਬਾਲੇ ਦੀਵੇ, ਆਕਾਸ਼ ਵਿੱਚ ਚਮਕਦੇ ਤਾਰੇ, ਫੁੱਲ ਅਤੇ ਤੀਰਥਾਂ ਤੇ ਲੱਗੇ ਮੇਲੇ ਇਹ ਥੋੜੇ ਸਮੇਂ ਵਾਸਤੇ ਹਨ। ਆ ਦੁਨੀਆਂ ਦੇ ਰੰਗ ਤਮਾਸ਼ੇ ਤੇ ਸੰਸਾਰ ਦੀਆਂ ਖੇਡਾਂ ਕੁਝ ਸਮੇਂ ਵਾਸਤੇ ਹਨ, ਇੱਥੇ ਸਦਾ ਨਹੀਂ ਰਹਿਣਾ। ਸਦਾ ਰਹਿਣਾ ਹੈ ਤੇ ਸਤਨਾਮ ਸ੍ਰੀ ਵਾਹਿਗੁਰੂ ਨੇ ਰਹਿਣਾ ਹੈ, ਉਹਦੇ ਨਾਮ ਨੇ ਰਹਿਣਾ ਹੈ। ਇਸ ਲਈ ਨਾਮ ਸਿਮਰਨ ਨਾਲ ਸਾਂਝ ਪਾਉਂਦੇ ਨੇ ਗੁਰਮੁਖ ਜਨ ਤੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਂਦੇ ਨੇ। ਪੇਵ ਕੜਾ ਦਿਨ ਚਾਰ ਹੈ ਸਾਹੁਰੜੇ ਜਾਣਾ, ਅੰਧਾ ਲੋਕ ਨਾ ਜਾਣੇ ਮੂਰਖ ਇਹ ਆਣਾ। ਗੁਰਮੁਖ ਜਨਾਂ ਨੇ ਸੱਚੇ ਪ੍ਰਭੂ ਦੇ ਸੱਚੇ ਨਾਮ ਨਾਲ ਸਾਂਝ ਪਾਈ ਹੋਈ ਹੈ।